दोहरा श्री अर्जन गुर तालय होई शक्त विशाल।
जगत गुरु गुरु नानक देव महाराज जी दे सिंघासन दे उपर पंचम नानक साहिब श्री गुरु अर्जन देव महाराज जी विराजमान होए ने। बेशुमार अगमी शक्तियां दातार सतगुरां दे कोल ने। गुरु नानक देव महाराज जी दी अपन अपार बख्शिश गुरु अर्जन देव महाराज जी दे उपर होई, गुरता गद्दी प्राप्त होई।
नौ निद रिद सिद्ध अष्ट दस आगे थित सब काल।
ए सारियां अध्यात्मिक शक्तियां रिद्धियां सिद्धियां ए धन गुरु अर्जन देव महाराज जी दे अगे पिछे तुरदियां फिरदियां ने। जो परमेश्वर दी बंदगी करदे ने, निरंकार दा सिमरन करदे ने, ए रिद्धियां सिद्धियां उन्हां दे मगर तुरियां फिरदियां, उन्हां दियां दासियां बन के अरदासां करदियां ने। रिद सिद्ध नावै की दासी, ये तां नाम दियां दासियां जो सिमरन करदे ने, बंदगी करदे ने, उन्हां दे मगर मगर फिरदियां हन।
चौपाई तीन लोक में असने कोई।
तिन्ना लोकां दे विच कोई भी ऐसा व्यक्ति नहीं है जो धन गुरु अर्जन देव महाराज जी दी समता पा सके।
चाहे सो करे हटावे जोई।
ऐसा कोई नहीं है कि जो कुछ गरीब नवाज सतगुरु जी करना चाहते ने उन्हों कोई हटा सके, उहदे विच कोई रोक पा सके। आप सतगुरु जी नारायण दा, निरंकार दा, परमेश्वर दा साक्षात स्वरूप ने। तरन गगन नव खंड में जोत स्वरूपी रहे हो पर भन मथरा कश भेद नहीं गुर अर्जन प्रतख हर। गुरु अर्जन देव महाराज जी प्रतख हर हन।
इंद्र समेत देवता सारे
जगत दे अंदर बहुत सारे देवते ने, और इंद्र समेत जिन्ने भी देवते ने, 33 करोड़ देवी देवते कहे जाते ने, ये तमाम जड़े देवते ने इंद्र समेत, इन्हां देवतियां दे राजे दे समेत भी, और ये सारे देवते
रही सदा आयसी अनुसारी।
ये सारी देवते धन गुरु अर्जन देव महाराज जी दी आग्या दा पालन करदे ने, उन्हां दी आयस दे अनुसार रहिंदे ने, उन्हां दे हुक्म दे विच रहिंदे हन।
जिस को चाहे नरक में पावे,
ओ जिनू चाहण ते नरकां विच धकेल सकदे ने, नरकां विच छुट सकदे हन।
नरक बिखै ते सुरग पुचावे।
जे कोई नरकां विच गया होया उहदे ते सतगुरु मेहर दी नजर कर देण, नरकां विचों कढ के उहनां नूं स्वर्गां विच भेज दिंदे हन।
महाराज पद बख्शे रंक।
गरीब नवाज सतगुरु जी गरीब नूं महाराजे बना सकदे ने। ऐसी समर्थ सतगुरां दे कोल ए ताकत है, समर्था है कि गरीब नूं बादशाह बना सकदे ने ते बादशाह नूं घा खोतन वाला बना दिंदे ने। राओ रंक कर डारी ते गरीब नवाज सतगुरु धन गुरु अर्जन देव महाराज जी दी ऐसी वडियाई है।
रंक करे राजा पुभंक।
और उस समय गरीब नवाज सतगुरु जी दे उपर रहमत कर देन, कृपा कर देन, जिदे कोले कोई धन दौलत नहीं, आर्थिक तौर ते गरीब है, कंगाल है, ते सतगुरु दे दर ते आके टै पिया, ते गुरु नानक दा दर ऐसा है ਇਹ ਪੁੱਠੇ ਲੇਖ ਸਿੱਧੇ ਕਰ ਦਿੰਦਾ ਹੈ। ਜਿਹਦੇ ਕੋਲੇ ਬਾਦਸ਼ਾਹੀ ਨਹੀਂ ਉਹਨੂੰ ਸਤਿਗੁਰੂ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੰਦੇ ਨੇ। ਜਿਹਦੇ ਕੋਲੇ ਧਨ ਨਹੀਂ ਉਹਦੇ ਘਰ ਦੇ ਵਿੱਚ ਧਨ ਦੇ ਅੰਬਾਰ ਲਾ ਦਿੰਦੇ ਨੇ। ਜਿਹਦੇ ਕੋਲ ਦੁੱਧ ਨਹੀਂ ਉਹਦੇ ਘਰ ਦੇ ਵਿੱਚ ਦੁੱਧ ਦੀਆਂ ਨਦੀਆਂ ਵਗਾ ਦਿੰਦੇ ਨੇ। ਗੁਰੂ ਐਸਾ ਸਮਰੱਥ ਹੈ, ਮੋਹਰ ਦੇ ਅੱਖਰ ਪੁੱਠੇ ਨੇ ਪਰ ਜਦੋਂ ਕਾਗਜ਼ ਦੇ ਉੱਪਰ ਲੱਗ ਜਾਂਦੀ ਹੈ ਤੇ ਅੱਖਰ ਸਿੱਧੇ ਹੋ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਕੋਈ ਆ ਕੇ ਡਿੱਗ ਪਵੇ, ਆਪਣਾ ਸੀਸ ਗੁਰੂ ਚਰਨਾਂ ਵਿੱਚ ਰੱਖ ਦੇਵੇ, ਮੱਥਾ ਸਤਿਗੁਰੂ ਦੇ ਚਰਨਾਂ ਦੇ ਨਾਲ ਲਾਵੇ ਤੇ ਗਰੀਬ ਨਵਾਜ਼ ਸਤਿਗੁਰੂ ਰਹਿਮਤ ਕਰਦੇ ਨੇ, ਉਹਦੇ ਪੁੱਠੇ ਲੇਖ ਵੀ ਸਿੱਧੇ ਕਰ ਦਿੰਦੇ ਨੇ, ਉਹਨੂੰ ਗਰੀਬ ਨੂੰ ਅਮੀਰ ਬਣਾ ਦਿੰਦੇ ਨੇ, ਉਹਦੀ ਦਲਿੱਦਰੀ ਜੀਵਨ ਦੇ ਵਿੱਚੋਂ ਕੱਟ ਦਿੰਦੇ ਹਨ।
ਕਹੇ ਬਚਨ ਜੀਵਤ ਕੋ ਮਾਰੇ,
ਇੰਨੀ ਸਤਿਗੁਰਾਂ ਦੇ ਬੋਲਾਂ ਵਿੱਚ ਵੀ ਸਮਰੱਥਾ ਹੈ। ਜੇ ਸਤਿਗੁਰੂ ਜੀ ਚਾਹੁਣ ਇੱਕ ਵਚਨ ਕਰਨ ਦੀ ਦੇਰ ਹੈ, ਜਿਉਂਦਿਆਂ ਨੂੰ ਮਾਰ ਸਕਦੇ ਨੇ ਤੇ ਮਰੇ ਹੋਇਆਂ ਨੂੰ ਜਿਉਂਦੇ ਕਰ ਸਕਦੇ ਹਨ।
ਮਰਤੇ ਕੋ ਤਤਕਾਲ ਉਭਾਰੇ,
ਮਰਦੇ ਹੋਏ ਨੂੰ ਤਤਕਾਲ ਹੀ ਉਸੇ ਸਮੇਂ ਹੀ ਸਤਿਗੁਰੂ ਜੀ ਉਭਾਰ ਦਿੰਦੇ ਨੇ, ਉਹਨੂੰ ਮੌਤ ਦੇ ਮੂੰਹ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਨ।
ਰਿਸ ਪਰ ਸੰਤਾ ਸਫਲ ਵਿਸਾਲਾ,
ਔਰ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਵਰਣਨ ਕਰਦੇ ਨੇ ਕਿ ਰਿਸ ਪਰ ਸੰਤਾ ਸਫਲ ਵਿਸਾਲਾ, ਸਤਿਗੁਰਾਂ ਦੇ ਬਚਨ ਸਫਲ ਹਨ। ਇੱਕ ਪੂਰਨ ਪੁਰਖ ਦਾ ਕੀਤਾ ਹੋਇਆ ਵਚਨ ਉਹ ਹਮੇਸ਼ਾ ਸਫਲ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਰੰਗ ਰਾਗ ਦੇ ਵਿੱਚ। ਸਾਹਿਬ ਜੀ ਕਹਿਣ ਲੱਗੇ ਸੰਸਾਰ ਦੇ ਅੰਦਰ ਚਾਰੇ ਖਾਣੀਆਂ ਮਿਟ ਸਕਦੀਆਂ ਨੇ, ਧਰਤੀ ਆਕਾਸ਼ ਖਤਮ ਹੋ ਸਕਦੇ ਨੇ, ਚੰਦ ਸੂਰਜ ਗ੍ਰਹਿ ਨਛੱਤਰ ਨਦੀਆਂ ਨਾਲੇ ਸਮੁੰਦਰ ਮਿਟ ਸਕਦੇ ਨੇ, ਪਰ ਇੱਕ ਪੂਰਨ ਪੁਰਖ ਦਾ ਕੀਤਾ ਹੋਇਆ ਵਚਨ ਉਹ ਕਦੇ ਵੀ ਖਤਮ ਨਹੀਂ ਹੁੰਦਾ, ਉਹ ਕਦੇ ਨਹੀਂ ਮਿਟਦਾ। ਸਤਿਗੁਰਾਂ ਦੇ ਵਚਨ ਨੇ ਅੰਡ ਵਿਨਾਸੀ ਜੇਰ ਵਿਨਾਸੀ ਸੇਤਜ ਉਤ ਪੁਜ ਬੇਨਾਦਾ, ਇਹ ਸਭ ਕੁਝ ਮਿਟ ਸਕਦਾ ਹੈ। ਇਹ ਪਾਵਨ ਸ਼ਬਦ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਨੇ ਕਿਹਾ ਜਿਹੜੇ ਪੂਰਨ ਪੁਰਖ ਨੇ ਨਾ ਉਹਨਾਂ ਦੇ ਵਚਨ ਅਟਲ ਨੇ, ਇੱਕ ਸਾਧ ਵਚਨ ਅਟਲਾਦਾ। ਇੱਕ ਪੂਰਨ ਪੁਰਖ ਦਾ ਕੀਤਾ ਹੋਇਆ ਵਚਨ ਅਟਲ ਹੈ, ਉਹ ਸਥਿਰ ਰਹਿਣ ਵਾਲਾ, ਸੰਸਾਰ ਦੇ ਅੰਦਰ ਹੋਰ ਸਭ ਕੁਝ ਮਿਟ ਸਕਦਾ ਹੈ। ਪੂਰਨ ਪੁਰਖ ਦਾ ਕੀਤਾ ਹੋਇਆ ਵਚਨ ਕਦੇ ਨਹੀਂ ਮਿਟਦਾ, ਉਹਦੇ ਵਚਨ ਹਮੇਸ਼ਾ ਸਫਲ ਹੁੰਦੇ ਹਨ।
ਨਾਸ਼ਨ ਬਖਸ਼ਨ ਹੈ ਤਤਕਾਲਾ,
ਤੇ ਗਰੀਬ ਨਵਾਜ ਸਤਿਗੁਰੂ ਜੀ ਚਾਹੇ ਕਿਸੇ ਦੇ ਉੱਪਰ ਕੁਝ ਨਾਰਾਜ਼ ਹੋ ਕੇ ਵਚਨ ਕਰਨ ਜਾਂ ਪ੍ਰਸੰਨਤਾ ਵਿੱਚ ਆ ਕੇ ਵਚਨ ਕਰਨ, ਉਹ ਵਚਨ ਹਮੇਸ਼ਾ ਸਫਲ ਹੀ ਹੁੰਦੇ ਨੇ। ਨਾਸ਼ਨ ਬਖਸ਼ਨ ਹੈ ਤਤਕਾਲਾ, ਕਿਸੇ ਦਾ ਤਤਕਾਲ ਹੀ ਵਿਨਾਸ਼ ਵੀ ਕਰ ਸਕਦੇ ਨੇ ਤੇ ਕਿਸੇ ਨੂੰ ਉਭਾਰ ਵੀ ਸਕਦੇ ਨੇ, ਇਸ ਤੇ ਬਖਸ਼ਿਸ਼ਾਂ ਵੀ ਕਰ ਸਕਦੇ ਨੇ। ਔਰ ਐਸੇ ਸਤਿਗੁਰੂ ਜੀ ਦੀ ਮਹਿਮਾ ਹੈ,
ਇਮ ਸਮਰੱਥਾ ਕਹਾਂ ਛੁਪਾਈ,
ਇੰਨੀ ਸਮਰੱਥਾ ਦੇ ਮਾਲਕ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਨੇ ਆਪਣੇ ਅੰਦਰ ਹੀ ਇਹ ਸਮਰੱਥਾ ਨੂੰ ਛੁਪਾ ਕੇ ਰੱਖਿਆ ਹੈ।
ਅਨਕਹਿਤ ਤੇ ਹੋਏ ਬਿਦਤਾਈ,
ਐਸੀ ਜਿਹੜੀ ਸਮਰੱਥਾ ਹੈ ਅੰਦਰ ਟਿਕੀ ਹੋਈ ਹੈ, ਅਨਕਹਿਤ ਤੇ ਹਵੈ ਬਿਦਤਾਈ, ਕੋਈ ਬਹੁਤ ਜ਼ਿਆਦਾ ਹਿਤ ਕਰੇ, ਬਹੁਤ ਜ਼ਿਆਦਾ ਪ੍ਰੇਮ ਕਰੇ, ਇਹ ਸ਼ਕਤੀ ਫੇਰ ਬਾਹਰ ਪ੍ਰਗਟ ਹੁੰਦੀ ਹੈ। ਸਤਿਗੁਰੂ ਸਮੁੰਦਰ ਨੇ ਉਹ ਸ਼ਕਤੀ ਨੂੰ ਆਪਣੇ ਵਿੱਚ ਜਜ਼ਬ ਕਰਕੇ ਬੈਠੇ ਹੋਏ ਨੇ। ਗਰੀਬ ਨਿਵਾਸ ਸਤਿਗੁਰੂ ਜੀ ਬਾਹਰ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੇ, ਉਹ ਬਾਜ਼ੀਗਰਾਂ ਦੀ ਤਰ੍ਹਾਂ ਬਾਹਰ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੇ, ਉਹ ਸ਼ਕਤੀ ਨੂੰ ਸਤਿਗੁਰੂ ਜੀ ਆਪਣੇ ਵਿੱਚ ਜਜ਼ਬ ਕਰਕੇ ਬੈਠੇ ਹੋਏ ਨੇ। ਜਦੋਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਹਾ ਸੀ ਨਾ ਵੀ ਤੁਸੀਂ ਕਰਾਮਾਤ ਦਿਖਾਓ, ਭਾਈ ਮਤੀ ਦਾਸ ਜੀ ਨੇ ਉਸ ਸਮੇਂ ਕਿਹਾ ਸੀ ਕਿ ਮੈਂ ਇਹ ਸਭ ਕੁਝ ਕਰ ਸਕਦਾ ਹਾਂ, ਕਰਾਮਾਤ ਵੀ ਵਿਖਾ ਸਕਦਾ, ਦਿੱਲੀ ਤੇ ਲਾਹੌਰ ਦੀ ਤਾਲੀ ਵੀ ਵਜਾ ਸਕਦਾ ਹੈ, ਪਰ ਮੈਨੂੰ ਮੇਰਾ ਗੁਰੂ ਆਗਿਆ ਨਹੀਂ ਦਿੰਦਾ। ਇੰਨੀ ਸ਼ਕਤੀ ਗੁਰੂ ਕੇ ਸਿੱਖਾਂ ਦੇ ਵਿੱਚ ਵੀ ਹੈ, ਤੇ ਸਤਿਗੁਰਾਂ ਨੇ ਕਿਹਾ ਸੀ ਭਾਈ ਇਹ ਸ਼ਕਤੀ ਕਿੱਥੋਂ ਲਈ ਹੈ। ਉਹਨਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਤੁਹਾਡੀ ਸੇਵਾ ਕਰਕੇ, ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਸਾਗਰ ਦੇ ਵਿੱਚੋਂ ਇੱਕ ਬੂੰਦ ਪ੍ਰਾਪਤ ਕਰ ਲੈਣ ਦੇ ਨਾਲ ਸਾਗਰ ਵਿੱਚ ਕੁਝ ਘੱਟ ਨਹੀਂ ਜਾਂਦਾ, ਕਿ ਸਾਗਰ ਦੇ ਵਿੱਚੋਂ ਪਾਣੀ ਘੱਟ ਜਾਂਦਾ, ਜਿੱਥੋਂ ਤੁਸੀਂ ਇਹ ਤਾਕਤਾਂ ਲਈਆਂ ਕੀ ਉੱਥੇ ਤਾਕਤਾਂ ਨਹੀਂ ਹਨ, ਉਹ ਵੀ ਸਭ ਕੁਝ ਕਰ ਸਕਦੇ ਨੇ, ਪਰ ਗੁਰੂ ਅਜ਼ਰ ਨੂੰ ਜ਼ਰਦਾ ਹੈ, ਅਜ਼ਰ ਨੂੰ ਜ਼ਰਨ ਵਾਲਾ ਹੈ, ਕੋਈ ਬਹੁਤ ਜ਼ਿਆਦਾ ਪ੍ਰੇਮ ਦੇ ਵਿੱਚ ਭਿੱਜਦਾ ਹੈ, ਪ੍ਰੇਮ ਵਿੱਚ ਜਦੋਂ ਭਿੱਜਦਾ ਫਿਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ, ਇਹ ਸ਼ਕਤੀ ਉਸ ਸਮੇਂ ਸਤਿਗੁਰੂ ਜੀ ਪ੍ਰਗਟ ਵੀ ਕਰ ਦਿੰਦੇ ਨੇ, ਕੋਈ ਪਿਆਰ ਦੇ ਵਿੱਚ ਆਵੇ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਫੂਲ ਤੇ ਸੰਦਲੀ ਦੇ ਉੱਪਰ ਕਿਰਪਾ ਕੀਤੀ ਸੀ, ਜਦੋਂ ਢਿੱਡ ਵਜਾਉਂਦੇ ਹੋਏ ਕਾਲੇ ਖਾਂ ਦੇ ਨਾਲ ਸਤਿਗੁਰਾਂ ਦੇ ਕੋਲ ਆਏ ਕੀਰਤਪੁਰ ਸਾਹਿਬ ਦੀ ਧਰਤੀ ਤੇ, ਸਤਿਗੁਰਾਂ ਨੇ ਕਿਹਾ ਭਾਈ ਇਹ ਕਿਉਂ ਢਿੱਡ ਵਜਾਉਂਦੇ ਆ ਰਹੇ ਨੇ, ਬੇਨਤੀ ਕੀਤੀ ਸਤਿਗੁਰੂ ਜੀ ਇਹ ਭੁੱਖੇ ਨੇ, ਸਤਿਗੁਰਾਂ ਨੇ ਕਿਹਾ ਇਹਨਾਂ ਦੇ ਘੋੜੇ ਜਮਨਾ ਤੱਕ ਪਾਣੀ ਪੀਣਗੇ, ਇਹਨਾਂ ਦੀ ਰਿਆਸਤ ਇੰਨੀ ਵਧੇਗੀ, ਪਟਿਆਲਾ ਰਿਆਸਤ ਫੂਲ ਰਿਆਸਤ ਇਹਨਾਂ ਦੀਆਂ ਇਹ ਵਧੀਆਂ। ਤੇ ਗੁਰੂ ਸਾਹਿਬ ਜੀ ਦੇ ਕੋਲੇ ਪ੍ਰੇਮ ਦੇ ਵਿੱਚ ਆ ਕੇ ਬੇਨਤੀਆਂ ਕੀਤੀਆਂ, ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ ਸਨ, ਔਰ ਕੋਈ ਪਿਆਰ ਦੇ ਵਿੱਚ ਆਉਂਦਾ ਹੈ ਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦਾ ਹੈ, ਤੇ ਗਰੀਬ ਨਿਵਾਸ ਸਤਿਗੁਰੂ ਉਹਦੇ ਉੱਪਰ ਪ੍ਰੇਮ ਦੇ ਵਿੱਚ ਹੀ ਕਿਰਪਾ ਕਰ ਦਿੰਦੇ ਹਨ।
ਸਿੱਖ ਸੇਵਕ ਪਰਖੇ ਬਹੁ ਭਾਂਤੀ,
ਗੁਰੂ ਕੇ ਸਿੱਖ ਸੇਵਕ ਇਹ ਸਾਰੇ ਹੀ ਪਰਖੇ ਬਹੁ ਭਾਂਤੀ, ਬੜੀ ਤਰ੍ਹਾਂ ਨਾਲ ਪਰਖ ਕਰਦੇ ਨੇ, ਵੇਖਦੇ ਨੇ ਕਿੰਨੀਆਂ ਕੁ ਤਾਕਤਾਂ ਨੇ, ਕਿੰਨੀਆਂ ਕੁ ਅਜ਼ਮਤਾਂ ਹਨ।
ਸਭ ਘੱਟ ਘੱਟ ਕੀ ਜਾਣੇ ਬਾਤੀ,
ਪਰ ਗਰੀਬ ਨਿਵਾਸ ਸਤਿਗੁਰੂ ਜੀ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਤਾਂ ਹਰ ਹਿਰਦੇ ਦੀ ਜਾਣਨ ਵਾਲੇ ਹਨ।
ਅਜ਼ਮਤ ਜੁੱਤ ਸਿੱਖ ਕੀ ਤੱਕ ਅਹੀਂ,
ਬਹੁਤ ਸਾਰੇ ਗੁਰੂ ਕੇ ਸਿੱਖ ਵੀ ਅਜ਼ਮਤਾਂ ਵਾਲੇ ਬਣ ਗਏ ਨੇ, ਉਹਨਾਂ ਦੇ ਕੋਲ ਵੀ ਅਧਿਆਤਮਿਕ ਸ਼ਕਤੀ ਆ ਗਈ ਹੈ।
ਗੁਰੂ ਸਰੂਪ ਹਿਰਦੇ ਸਭ ਲਏ,
ਔਰ ਉਹ ਅਧਿਆਤਮਿਕ ਤਾਕਤਾਂ ਦੇ ਮਾਲਕ ਗੁਰਸਿੱਖ ਜਿਨ੍ਹਾਂ ਦਾ ਭਰੋਸਾ ਗੁਰੂ ਤੇ ਹੈ, ਵਿਸ਼ਵਾਸ ਗੁਰੂ ਤੇ ਹੈ, ਉਹ ਤਾਂ ਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦੇ ਹਨ।
ਕਰੇ ਬੰਦਨਾ ਸੇਵੇ ਪਾਸ,
ਉਹ ਭਰੋਸੇ ਵਾਲੇ ਗੁਰਸਿੱਖ ਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਟਿਕਾਉਂਦੇ ਨੇ, ਫਿਰ ਸਤਿਗੁਰਾਂ ਦੇ ਕੋਲ ਰਹਿ ਕੇ ਸਤਿਗੁਰੂ ਨੂੰ ਵੰਦਨਾ ਵੀ ਕਰਦੇ ਨੇ, ਨਮਸਕਾਰ ਵੀ ਕਰਦੇ ਨੇ, ਭਾਵਨਾ ਸਹਿਤ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਖਰੀ ਹੋਈ ਬੋਲੀ ਅਰਦਾਸ
ਤੇ ਪਿਆਰ ਦੇ ਵਿੱਚ ਭਿੱਜ ਕਰਕੇ ਸਤਿਗੁਰਾਂ ਦੇ ਸਨਮੁਖ ਖਲੋ ਕੇ ਅਰਦਾਸ ਵੀ ਕਰਦੇ ਨੇ, ਬੇਨਤੀ ਕਰਦੇ ਨੇ। ਅਰਜ ਦਸਤ ਤੋਂ ਇਹ ਸ਼ਬਦ ਬਣਿਆ ਅਰਦਾਸ, ਜਿਹਦਾ ਅਰਥ ਰੱਖਣ ਵਾਲਾ। ਇਹ ਅਰਦਾਸ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਜੋ ਸਾਨੂੰ ਇਹ ਅਰਦਾਸ ਸਮਝਾ ਰਹੀ ਹੈ। ਗੁਰਸਿੱਖਾ ਤੂੰ ਅਰਦਾਸ ਕਰਨੀ ਕਿੱਥੇ ਹੈ, ਬੇਨਤੀ ਕਿੱਥੇ ਕਰਨੀ ਹੈ? ਜਿਹੜੇ ਆਪ ਭਿਖਾਰੀ ਹੈ ਉਹਨਾਂ ਦੇ ਅੱਗੇ ਜਾ ਕੇ ਅਰਦਾਸ ਨਹੀਂ ਕਰਨੀ, ਤੂੰ ਅਰਦਾਸ ਸਮਰੱਥ ਦੇ ਅੱਗੇ ਕਰਨੀ ਹੈ। ਇਹ ਜੋ ਚਾਰ ਅੱਖਰ ਨੇ ਅਰਦਾਸ ਦੇ, ਇਹਨਾਂ ਦੇ ਵਿੱਚ ਵੀ ਬੜਾ ਗੁੱਝਾ ਰਹੱਸ ਛੁਪਿਆ ਹੋਇਆ ਹੈ। ਅਰਦਾਸ ਦਾ ਪਹਿਲਾ ਅੱਖਰ ਹੈ ਆੜਾ, ਤੇ ਜੋ ਸਾਨੂੰ ਇਹ ਪ੍ਰੇਰਣਾ ਕਰਦਾ ਗੁਰਸਿੱਖਾ, ਜੇ ਤੂੰ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਤੇ ਅੰਤਰਜਾਮੀ ਦੇ ਅੱਗੇ ਕਰਿਆ ਕਰ, ਜਿਹੜਾ ਦਿਲਾਂ ਦੀਆਂ ਜਾਣਨ ਵਾਲਾ ਹੈ, ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਉਹਦੇ ਅੱਗੇ ਅਰਦਾਸ ਕਰਿਆ ਕਰ। ਉਹੀ ਸਾਰੀਆਂ ਇਸ਼ਾਵਾਂ ਨੂੰ ਪੂਰਨ ਕਰਨ ਵਾਲਾ, ਤੇਰੀ ਸ਼ਰਧਾ ਨੂੰ ਪੂਰਨ ਕਰਨ ਵਾਲਾ ਉਹ ਅੰਤਰਜਾਮੀ ਹੈ। ਆਪਾਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਦੇ ਵਚਨ ਪੜ੍ਹਦੇ ਹਾਂ ਨਾ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਹ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ। ਇਹ ਅਰਦਾਸ ਸਾਨੂੰ ਦੱਸਦੀ ਹੈ ਗੁਰਸਿੱਖਾ ਤੂੰ ਅੰਤਰਜਾਮੀ ਦੇ ਅੱਗੇ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਜਿਹੜਾ ਦਿਲਾਂ ਦੀਆਂ ਜਾਣਨ ਵਾਲਾ ਹੈ। ਤੇ ਅਰਦਾਸ ਦਾ ਦੂਸਰਾ ਅੱਖਰ ਹੈ ਰਾਰਾ, ਤੇ ਰਾਰੇ ਦਾ ਅਰਥ ਹੈ ਰਾਖਾ। ਉਹ ਰਾਖਾ ਕੈਸਾ ਹੈ? ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੀ, ਉਹ ਰਾਖਾ ਐਸਾ ਜਦੋਂ ਮਾਤਾ ਦੇ ਉਦਰ ਦੇ ਵਿੱਚ ਸੀ, ਤੇ ਉਸ ਵਾਹਿਗੁਰੂ ਨੇ ਉੱਥੇ ਵੀ ਸਾਡੀ ਪਰਵਰਿਸ਼ ਕੀਤੀ, ਉੱਥੇ ਵੀ ਰੱਖਿਆ ਕੀਤੀ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਉੱਥੇ ਵੀ ਰੱਖਿਆ ਕੀਤੀ ਹੈ। ਜਿਹੜਾ ਵਾਹਿਗੁਰੂ ਮਾਤਾ ਦੇ ਉਦਰ ਦੇ ਵਿੱਚ ਭਿਆਨਕ ਅੱਗ ਦੇ ਵਿੱਚ ਸਾਡੀ ਰੱਖਿਆ ਕਰ ਸਕਦਾ, ਕਿ ਸੰਸਾਰ ਵਿੱਚ ਰੱਖਿਆ ਨਹੀਂ ਕਰੇਗਾ, ਇੱਥੇ ਵੀ ਰੱਖਿਆ ਕਰੇਗਾ। ਉਹ ਐਸਾ ਰੱਖ ਹੈ, ਰਾਖੇ ਕੋਈ ਬਹੁਤੇ ਨਹੀਂ ਹਨ, ਅੱਜ ਬੜੇ ਰਾਖੇ ਬਣੇ ਹੋਏ ਨੇ, ਬੜੇ ਬੋਡੀ ਗਾਰਡ ਬਣੇ ਹੁੰਦੇ ਨੇ, ਕੇ ਦੇ ਰਾਖੇ ਨੇ ਜੀ। ਉਹ ਅੰਗ ਰਾਖਸ਼ ਹੋ ਸਕਦੇ ਨੇ, ਪਰ ਜੀ ਦੀ ਰੱਖਿਆ ਕਰਨ ਵਾਲਾ ਨਹੀਂ ਹੈ। ਜੀ ਦੀ ਰੱਖਿਆ ਕਰਨ ਵਾਲਾ, ਜਿੰਦ ਦੀ ਰੱਖਿਆ ਕਰਨ ਵਾਲਾ ਕੇਵਲ ਸਮਰੱਥ ਗੁਰੂ ਹੈ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਭਾਈ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮੀ। ਸਾਡਾ ਤਾਂ ਇੱਕੋ ਹੀ ਰਾਖਾ ਹੈ ਵਾਹਿਗੁਰੂ, ਜਿਹੜਾ ਸਾਰਿਆਂ ਘਟਾਵਾਂ ਦੀ ਜਾਣਨ ਵਾਲਾ ਹੈ। ਉਸ ਰਾਖੇ ਦੇ ਅੱਗੇ ਅਰਦਾਸ ਕਰਨੀ ਹੈ। ਤੇ ਅਰਦਾਸ ਦਾ ਤੀਸਰਾ ਅੱਖਰ ਹੈ ਦੱਦਾ, ਜਿਹਦਾ ਅਰਥ ਹੈ ਦਾਤਾਰ। ਗੁਰਸਿੱਖਾ ਉਹ ਦਾਤੇ ਦੇ ਅੱਗੇ ਅਰਦਾਸ ਕਰਿਆ ਕਰ। ਅੱਜ ਬਹੁਤ ਸਾਰੇ ਦਾਤੇ ਬਣੇ ਹੋਏ ਨੇ, ਆਪਣੀ ਦਸਵੰਧ ਦੇ ਵਿੱਚੋਂ ਲਿਆ ਕੇ ਜੇ ਕੋਈ ਗੁਰੂ ਘਰ ਦੇ ਵਿੱਚ ਟਾਈਮ ਪੀਸ ਵੀ ਦੇ ਦਿੱਤਾ ਨਾ, ਉੱਥੇ ਵੀ ਦਾਤੇ ਬਣ ਗਏ। ਆਪਣੀ ਹੋਮੇ ਦੀ ਮੋਹਰ ਲਾ ਦਿੱਤੀ ਕਿ ਮੈਂ ਦਾਤਾ, ਮੈਂ ਆਹ ਕੁਝ ਇੱਥੇ ਭੇਟ ਕੀਤਾ, ਦਿੱਤਾ, ਦਾਨ ਕੀਤਾ। ਅੱਜ ਤੱਕ ਸਾਨੂੰ ਦਾਨ ਤੇ ਭੇਟਾ ਦਾ ਪਤਾ ਨਹੀਂ ਲੱਗਿਆ, ਦਾਨ ਕਿੱਥੇ ਕਰਨੀ ਹੈ, ਭੇਟਾ ਕਿੱਥੇ ਕਰਨੀ ਹੈ। ਇਹ ਦੋ ਸ਼ਬਦ ਨੇ। ਦਾਨ ਹਮੇਸ਼ਾ ਆਪ ਤੋਂ ਗਰੀਬ ਨੂੰ ਕੀਤਾ ਜਾਂਦਾ ਹੈ, ਤੇ ਭੇਟਾ ਆਪ ਤੋਂ ਵੱਡਿਆਂ ਦੇ ਅੱਗੇ ਸਤਿਕਾਰ ਸਹਿਤ ਰੱਖੀ ਜਾਂਦੀ ਹੈ। ਗੁਰੂ ਦੇ ਅੱਗੇ ਤਾਂ ਭੇਟਾ ਰੱਖਣੀ ਹੈ, ਉਹਦੀ ਮਰਜ਼ੀ ਹੈ ਉਹਨੇ ਪ੍ਰਵਾਨ ਕਰਨਾ ਕਿ ਨਹੀਂ ਕਰਨਾ। ਦਾਨ ਗਰੀਬ ਨੂੰ ਦਿੱਤਾ ਜਾਂਦਾ ਹੈ। ਦਾਤੇ ਹਰ ਕੋਈ ਬਣਿਆ ਹੋਇਆ ਹੈ। ਤੇ ਮਹਾਰਾਜਾ ਰਣਜੀਤ ਸਿੰਘ ਇੱਕ ਸਮੇਂ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਇਹ ਗੱਲ ਪਤਾ ਲੱਗੀ ਕਿ ਦਰਬਾਰ ਸਾਹਿਬ ਵਿੱਚ ਗੁਰੂ ਘਰ ਦਾ ਕੀਰਤਨੀ ਆਰਥਿਕ ਤੌਰ 'ਤੇ ਬਹੁਤ ਗਰੀਬ ਹੈ, ਮੈਂ ਉਹਦੀ ਹੈਲਪ ਕਰਨੀ ਹੈ। ਅਤੇ ਉਸ ਗੁਰੂ ਕੇ ਕੀਰਤਨੀਏ ਨੂੰ ਜਾ ਕੇ ਮਿਲਿਆ, ਕਹਿਣ ਲੱਗੇ ਮੈਂ ਸੁਣਿਆ ਤੁਸੀਂ ਆਰਥਿਕ ਤੌਰ 'ਤੇ ਬੜੇ ਗਰੀਬ ਹੋ, ਮੈਂ ਤੁਹਾਡੀ ਹੈਲਪ ਕਰਨੀ ਹੈ, ਤੁਹਾਡੀ ਮਦਦ ਕਰਨੀ ਹੈ, ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ। ਤਾਂ ਅੱਗੋਂ ਉਸ ਗੁਰੂ ਕੇ ਕੀਰਤਨੀਏ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਇਹ ਦੱਸ ਜੋ ਕੁਝ ਤੂੰ ਮੈਨੂੰ ਦੇਣ ਲੱਗਿਆ ਇਹ ਤੂੰ ਕਿੱਥੋਂ ਲਏ ਨੇ, ਇਹ ਪਦਾਰਥ ਕਿੱਥੋਂ ਲਏ ਨੇ। ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਿਆ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਲਏ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਕੀਰਤਨੀ ਆ, ਕਹਿਣ ਲੱਗੀ ਆ ਜੇ ਮੈਨੂੰ ਲੋੜ ਹੋਈ ਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲੋਂ ਮੰਗ ਲਵਾਂਗਾ। ਤੂੰ ਦਾਤਾ ਕਦੋਂ ਦਾ ਬਣ ਗਿਆ, ਤੂੰ ਤਾਂ ਆਪ ਇਸ ਦਰ ਦਾ ਭਿਖਾਰੀ ਹੈ, ਤੂੰ ਦਾਤਾ ਕਦੋਂ ਦਾ ਬਣ ਗਿਆ। ਅਜੇ ਦਾਤੇ ਬਹੁਤੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਭਾਈ ਦਾਤਾ ਇੱਕੋ ਹੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਉਹਦੇ ਭੰਡਾਰੇ ਅਣਗਿਣਤ ਭਰੇ ਪਏ ਨੇ, ਉਹਨਾਂ ਭੰਡਾਰਿਆਂ ਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ। ਉਹਦੇ ਦਰ ਤੋਂ ਦਾਤਾਂ ਲੈਣ ਵਾਲੇ ਥੱਕ ਜਾਂਦੇ ਨੇ, ਉਹ ਦਾਤਾਂ ਦਿੰਦਾ ਹੋਇਆ ਥੱਕਦਾ ਕੋਈ ਨਹੀਂ, ਉਹ ਐਸਾ ਦਾਤਾ ਹੈ। ਅਰਦਾਸ ਦਾ ਤੀਸਰਾ ਅੱਖਰ ਹੈ ਦੱਦਾ ਜੀ ਦਾ ਅਰਥ ਹੈ ਦਾਤਾ, ਤੇ ਅਰਦਾਸ ਕਰਨੀ ਹੈ ਗੁਰਸਿੱਖਾਂ ਅੰਤਰਜਾਮੀ ਦੇ ਅੱਗੇ, ਅਰਦਾਸ ਕਰਨੀ ਹੈ ਰਾਖੇ ਦੇ ਅੱਗੇ, ਅਰਦਾਸ ਕਰਨੀ ਹੈ ਦਾਤੇ ਦੇ ਅੱਗੇ। ਤੇ ਅਰਦਾਸ ਦਾ ਚੌਥਾ ਅੱਖਰ ਹੈ ਸੱਸਾ, ਜਿਹਦਾ ਅਰਥ ਹੈ ਸਹਾਰਾ, ਓਟ, ਟੇਕ, ਆਧਾਰ। ਜਿਹਦੇ ਜੀਵਨ ਦਾ ਆਧਾਰ ਇੱਕ ਵਾਹਿਗੁਰੂ ਬਣ ਗਿਆ ਨਾ, ਉਹਦੇ ਜੀਵਨ ਦੇ ਸਾਰੀਆਂ ਭੁਖਾਵਾਂ ਮਿਟ ਜਾਂਦੀਆਂ ਨੇ। ਜਿਹਦੇ ਜੀਵਨ ਦਾ ਸਹਾਰਾ ਇੱਕ ਵਾਹਿਗੁਰੂ ਬਣ ਗਿਆ, ਉਹਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ। ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁਖਾਵਾਂ ਜੀਵਨ ਦੇ ਅੰਦਰੋਂ ਮਿਟ ਜਾਂਦੀਆਂ ਜਿਹਦੇ ਜੀਵਨ ਦਾ ਆਧਾਰ, ਜਿਹਦੇ ਜੀਵਨ ਦਾ ਆਸਰਾ, ਜਿਹਦੇ ਜੀਵਨ ਦਾ ਸਹਾਰਾ ਵਾਹਿਗੁਰੂ ਬਣ ਜਾਵੇ। ਇਹ ਅਰਦਾਸ ਸਾਨੂੰ ਸਿਖਾਉਂਦੀ ਹੈ ਕਿ ਗੁਰਸਿੱਖਾਂ ਐਵੇਂ ਨਾ ਜਣੇ ਖਣੇ ਦੇ ਅੱਗੇ ਜਾ ਕਰਕੇ ਅਰਦਾਸਾਂ ਕਰਿਆ ਕਰ, ਅੰਤਰਜਾਮੀ ਦੇ ਅੱਗੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਿਆ ਕਰ, ਰਾਖੇ ਦੇ ਅੱਗੇ ਅਰਦਾਸਾਂ ਕਰਿਆ ਕਰ, ਉਹ ਤਾਂ ਦਿਲਾਂ ਦੀਆਂ ਜਾਣਨ ਵਾਲਾ ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ, ਅੰਤਰਜਾਮੀ ਦੇ ਅੱਗੇ ਗੁਰਸਿੱਖ ਆ ਕੇ ਖਲੋ ਕੇ ਅਰਦਾਸਾਂ ਕਰਦੇ ਹਨ। ਰਾਮਦਾਸ ਗੁਰ ਸੁਣੀ ਚਲਾਨਾ, ਔਰ ਗੁਰਸਿੱਖ ਆਉਂਦੇ ਨੇ, ਉਹਨਾਂ ਨੇ ਜਿਹੜੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ, ਗਰੀਬ ਨਿਵਾਸ ਸਾਹਿਬ ਜੀ ਹੋ, ਅਸੀਂ ਸੁਣਿਆ ਤੁਹਾਡੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਪੰਜ ਭੂਤਕ ਸਰੀਰ ਨੂੰ ਤਿਆਗ ਗਏ ਨੇ, ਉਹ ਜੋਤੀ ਜੋਤ ਸਮਾ ਗਏ ਹਨ।
ਸੰਗਤ ਆਏ ਪੇਟ ਦੇ ਨਾਨਾ,
ਸਤਿਗੁਰੂ ਜੀ ਆ ਸੰਗਤ ਤੁਹਾਡੇ ਦਰ ਤੇ ਆਈ ਹੈ। ਇੱਥੇ ਆ ਕੇ ਪਤਾ ਲੱਗਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਨੇ। ਆ ਸੰਗਤਾਂ ਗੁਰੂ ਦੇ ਦੀਦਾਰ ਕਰਨ ਲਈ ਆਈਆਂ ਸਨ, ਹੁਣ ਤੁਹਾਡੇ ਦੀਦਾਰ ਕੀਤੇ ਨੇ। ਸਤਿਗੁਰੂ ਜੀ ਇਹ ਸੰਗਤਾਂ ਬੇਸ਼ੁਮਾਰ ਭੇਟਾਵਾਂ ਲੈ ਕੇ ਆਈਆਂ ਹਨ।
ਦਰਸ਼ਨ ਕਰੇ ਭਾਵ ਨਾ ਪਾਵੇ,
ਇਹ ਗੁਰੂ ਕੀਆਂ ਸੰਗਤਾਂ ਦਾ ਤਰ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ, ਭਾਵਨਾ ਦੇ ਨਾਲ ਪਿਆਰ ਦੇ ਨਾਲ ਦਰਸ਼ਨ ਕਰਦੀਆਂ ਨੇ। ਕੋਈ ਪਿਆਰ ਦੇ ਵਿੱਚ ਭਿੱਜ ਕਰਕੇ ਗੁਰੂ ਕੇ ਦੀਦਾਰ ਕਰੇ, ਗੁਰੂ ਕੀ ਬਾਣੀ ਨੂੰ ਪੜ੍ਹੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਨੇ ਨੇ ਕਿ ਰੁਮਾਲਾ ਚੁੱਕ ਕਰਕੇ ਦੀਦਾਰ ਕਰ ਲੈਣੇ ਦੀਦਾਰ ਨੇ? ਨਹੀਂ, ਗੁਰੂ ਕੀ ਬਾਣੀ ਨੂੰ ਭਾਵਨਾ ਨਾਲ ਪੜ੍ਹਨਾ ਗੁਰੂ ਦੇ ਦੀਦਾਰ ਨੇ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਭਾਵਨਾ ਦੇ ਨਾਲ ਅੱਖਰ ਅੱਖਰ ਦੇ ਦਰਸ਼ਨ ਕਰਿਓ, ਗੁਰੂ ਕੇ ਦੀਦਾਰ ਨੇ, ਇਹ ਗੁਰੂ ਦੇ ਦੀਦਾਰ ਨੇ ਭਾਵਨਾ ਨਾਲ। ਔਰ ਗੁਰੂ ਕੀਆਂ ਸੰਗਤਾਂ ਗੁਰੂ ਕੇ ਦੀਦਾਰ ਕਰਦੀਆਂ ਨੇ, ਭਾਵਨਾ ਸਹਿਤ ਦੀਦਾਰ ਕਰਦੀਆਂ ਨੇ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਉੱਪਰ ਕਿਰਪਾ ਦ੍ਰਿਸ਼ਟੀ ਕਰਦੇ ਹਨ।
ਗੁਣ ਗਨ ਗਾਵਤ ਸਦਨ ਸਿਧਾਵੇ,
ਭਾਵਨਾ ਸਹਿਤ ਗੁਰੂ ਦੇ ਦੀਦਾਰ ਕਰਦੀਆਂ ਨੇ, ਸਤਿਗੁਰੂ ਉਹਨਾਂ ਤੇ ਰਹਿਮਤ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਨੇ ਤੇ ਸਤਿਗੁਰੂ ਉਹਨਾਂ ਗੁਰਸਿੱਖ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਦੇ ਨੇ, ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ। ਫਿਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਣ ਗਾਉਂਦੀਆਂ ਹੋਈਆਂ ਸੰਗਤਾਂ ਆਪਣੇ ਸਦਨ ਨੂੰ, ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ।
ਦੇਸ਼ ਵਿਦੇਸ਼ਨ ਭੇ ਬਖਿਆਤ,
ਦੇਸਾਂ ਵਿਦੇਸਾਂ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਹੋਣ ਲੱਗੀ ਹੈ।
ਗਾਦੀ ਪਰ ਬੈਠੇ ਲਘੂ ਤਾਤ,
ਔਰ ਦੇਸਾਂ ਵਿਦੇਸਾਂ ਦੇ ਵਿੱਚ ਇਹ ਗੱਲ ਫੈਲ ਗਈ ਹੈ ਕਿ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹੋਏ ਨੇ, ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਸ੍ਰੀ ਨਾਨਕ ਕੀ ਜੋਤ ਬਿਲੰਦ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਆ ਕੇ ਟਿਕੀ ਹੈ। ਜੋਤ ਉਹੀ ਹੈ, ਜੋਤ ਊਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਟਿੱਕੀ ਹੋਈ ਸੀ, ਉਹੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਆ ਕੇ ਟਿੱਕੀ ਹੈ। ਇਹੀ ਜੋਤ ਦਸ ਜਾਮਿਆਂ ਦੇ ਵਿੱਚ ਵਿਚਰਦੀ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆ ਕੇ ਟਿੱਕੀ ਹੋਈ ਹੈ। ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ, ਜੋਤ ਸ਼ਬਦ ਵਰਤਦੇ ਹਾਂ, ਉੱਥੇ ਜੋਤਾਂ ਨਹੀਂ ਕਹਿੰਦੇ, ਜੋਤ ਇੱਕ ਵਚਨ ਹੈ। ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਸੀ, ਉਹ ਦਸ ਸਰੂਪਾਂ ਦੇ ਵਿੱਚ ਵਿਚਰਦੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆ ਕੇ ਟਿਕੀ। ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਉਹ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਆ ਕੇ ਟਿਕੀ ਹੈ।
ਮਹਿਦ ਬਿਰਾਜਿਤ ਅਰਜਨ ਚੰਦ,
ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹਨ।
ਸ੍ਰੀ ਅੰਮ੍ਰਿਤਸਰ ਪ੍ਰਿਥਿਆ ਰਹਿਓ,
ਤੇ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਰਹਿੰਦੇ ਹਨ।
ਮੈਂ ਗੁਰ ਬਨਿਓ ਬਹੁਤ ਹੀ ਕਹਿਓ,
ਹੁਣ ਸੰਗਤਾਂ ਸੁਚੇਤ ਹੋ ਗਈਆਂ ਨੇ, ਸੰਗਤਾਂ ਨੂੰ ਪਤਾ ਲੱਗ ਗਿਆ ਹੈ ਕਿ ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਮਿਲੀ। ਇਹ ਗੁਰਤਾ ਗੱਦੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਬਖਸ਼ਿਸ਼ ਕੀਤੀ ਆ। ਪ੍ਰਿਥੀ ਚੰਦ ਐਵੇਂ ਹੀ ਦਾਅਵੇ ਕਰੀ ਜਾ ਰਿਹਾ ਹੈ ਕਿ ਮੈਂ ਗੁਰੂ ਹਾਂ। ਕਦੇ ਐਸਾ ਸਮਾਂ ਵੀ ਆਇਆ ਪ੍ਰਿਥੀ ਚੰਦ ਨੇ ਸੰਗਤਾਂ ਨੂੰ ਆਪਣੇ ਮਸੰਦਾਂ ਦੇ ਰਾਹੀਂ ਪ੍ਰੇਰਨਾ ਸ਼ੁਰੂ ਕਰ ਦਿੱਤਾ, ਮੈਂ ਗੁਰੂ ਹਾਂ। ਸੰਗਤਾਂ ਨੂੰ ਪਤਾ ਕੋਈ ਨਹੀਂ ਸੀ, ਸੰਗਤਾਂ ਭੇਟਾਵਾਂ ਪ੍ਰਿਥੀ ਚੰਦ ਦੇ ਕੋਲ ਜਾ ਕਰਕੇ ਦੇਣ ਲੱਗ ਪਈਆਂ ਤੇ ਗੁਰੂ ਕੇ ਲੰਗਰ ਮਸਤਾਨਾ ਵੀ ਹੋਣ ਲੱਗ ਪਏ ਸਨ। ਔਰ ਐਸੀ ਹਾਲਤ ਬਣੀ ਹੋਈ ਸੀ ਤੇ ਉਸ ਸਮੇਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਇਹਨਾਂ ਗੁਰਸਿੱਖਾਂ ਦੇ ਉੱਦਮ ਦੇ ਨਾਲ ਗੁਰੂ ਕਾ ਲੰਗਰ ਬਹਾਲ ਹੋਇਆ। ਸੰਗਤਾਂ ਨੂੰ ਇਹਨਾਂ ਗੁਰਸਿੱਖਾਂ ਨੇ ਕਿਹਾ ਅਸਲ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ, ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਮਿਲੀ, ਉਹ ਤਾਂ ਸੰਗਤਾਂ ਨੂੰ ਭਰਮਾ ਰਹੇ ਨੇ। ਹੁਣ ਜਿਨ੍ਹਾਂ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਉਹ ਦੇਸਾਂ ਵਿਦੇਸਾਂ ਦੇ ਵਿੱਚ ਵੀ ਸੰਗਤਾਂ ਨੂੰ ਗੁਰਸਿੱਖ ਕਹਿੰਦੇ ਨੇ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਵੀ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਕੇ ਗੁਰੂ ਹੋਣ ਦਾ ਦਾਅਵਾ ਕਰਦੇ ਹਨ।
ਤਉ ਨਾ ਪੂਜਾ ਕੋਈ ਚੜਾਵੇ,
ਉਹ ਗੁਰੂ ਹੋਣ ਦਾ ਦਾਅਵਾ ਕਰਦੇ ਨੇ ਪਰ ਫਿਰ ਵੀ ਉਹਨਾਂ ਦੇ ਕੋਲੇ ਕੋਈ ਵੀ ਗੁਰੂ ਕਾ ਪਿਆਰ ਵਾਲਾ ਜਾ ਕੇ ਉਹਨਾਂ ਨੂੰ ਭੇਟਾ ਨਹੀਂ ਚੜਾਉਂਦਾ। ਗੁਰਸਿੱਖ ਸੰਗਤਾਂ ਹੁਣ ਸੁਚੇਤ ਹੋ ਗਈਆਂ ਹਨ।
ਨਹੀਂ ਜਾਏ ਕਰ ਸੀਸ ਨਿਵਾਵੇ,
ਤੇ ਕੋਈ ਵੀ ਸੰਗਤ ਜਾ ਕੇ ਪ੍ਰਿਥੀ ਚੰਦ ਨੂੰ ਸੀਸ ਨਹੀਂ ਨਿਭਾਉਂਦੀਆਂ। ਕੋਈ ਗੁਰੂ ਪਿਆਰ ਵਾਲਾ ਪ੍ਰਿਥੀ ਚੰਦ ਨੂੰ ਸੀਸ ਨਹੀਂ ਨਿਭਾਉਂਦਾ ਕਿ ਗੁਰੂ ਹੈ। ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਟਿਕੀ ਹੈ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਨੂੰ ਜਾ ਕੇ ਸੀਸ ਝੁਕਾਉਂਦੇ ਨੇ। ਜਿਸ ਸਰੀਰ ਦੇ ਵਿੱਚ ਗੁਰੂ ਨਾਨਕ ਦੀ ਜੋਤ ਨਹੀਂ, ਉਹ ਆਪਣੇ ਆਪ ਨੂੰ ਦਾਅਵੇ ਕਰਦਾ ਹੈ ਕਿ ਮੈਂ ਗੁਰੂ ਨਾਨਕ ਦਾ ਵਾਰਸ ਹਾਂ, ਗੁਰੂ ਮੈਂ ਹਾਂ, ਗੁਰੂ ਹੋਣ ਦਾ ਦਾਅਵਾ ਕਰਦਾ ਹੈ, ਤੇ ਸੰਗਤਾਂ ਇੰਨੀਆਂ ਸੁਚੇਤ ਨੇ ਉਹਦੇ ਅੱਗੇ ਜਾ ਕੇ ਸੀਸ ਨਹੀਂ ਝੁਕਾਉਂਦੀਆਂ। ਜੋ ਸਾਡੀ ਇਹ ਗੱਲ ਔਰ ਸਾਨੂੰ ਸੁਚੇਤ ਕਰ ਰਹੀ ਹੈ ਕਿ ਗੁਰਸਿੱਖਾ, ਕਿ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ, ਜਿਹੜੀ ਜੋਤ ਨੂੰ ਤੂੰ ਮੱਥਾ ਟੇਕਦਾ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਟੇਕੀ, ਉਸ ਤੋਂ ਬਿਨਾਂ ਕਿਸੇ ਹੋਰ ਦਰ ਤੇ ਜਾ ਕੇ ਮੱਥਾ ਨਾ ਟੇਕੀ, ਕਿਸੇ ਹੋਰ ਤੇ ਜਾ ਕੇ ਸੀਸ ਨਾ ਝੁਕਾਈ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਨਮਸਕਾਰ ਕਰੀ ਜਾ ਰਹੇ ਹਾਂ, ਇਹ ਤੋਂ ਬਾਹਰ ਜਾਂਦੇ ਹਾਂ ਤੇ ਹੋਰ ਪਾਸੇ ਵੀ ਬਹੁਤ ਥਾਵਾਂ ਤੇ ਜਾ ਕੇ ਸਜਦੇ ਕਰੀ ਜਾ ਰਹੇ ਹਾਂ, ਮੱਥੇ ਟੇਕੀ ਜਾ ਰਹੇ ਹਾਂ। ਪਰ ਜਿਨ੍ਹਾਂ ਦੇ ਅੰਦਰ ਦ੍ਰਿੜਤਾ ਹੈ, ਉਹ ਗੁਰੂ ਪਿਆਰ ਵਾਲੇ ਗੁਰੂ ਸ਼ਬਦ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਜਾ ਕੇ ਸਜਦਾ ਨਹੀਂ ਕਰਦੇ, ਹੋਰ ਦੇ ਅੱਗੇ ਸੀਸ ਨਹੀਂ ਝੁਕਾਉਂਦੇ। ਹੁਣ ਇਹ ਤੇ ਜਿਨ੍ਹਾਂ ਗੁਰਸਿੱਖਾਂ ਨੂੰ ਪਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨੇ, ਉਹ ਕਦੇ ਵੀ ਪ੍ਰਿਥੀ ਚੰਦ ਨੂੰ ਸਜਦਾ ਨਹੀਂ ਕਰਦੇ, ਪ੍ਰਿਥੀ ਚੰਦ ਦੇ ਅੱਗੇ ਸੀਸ ਨਹੀਂ ਝੁਕਾਉਂਦੇ।
ਬਹੁਤ ਬਿਸੂਰਤ ਕਰਤੇ ਉਪਾਏ,
ਤੇ ਪ੍ਰਿਥੀ ਚੰਦ ਹੁਣ ਬਹੁਤ ਝੂਰਦਾ ਹੈ ਕਿ ਮੈਨੂੰ ਇਹਨਾਂ ਨੇ ਸਜਦਾ ਨਹੀਂ ਕੀਤਾ। ਬੜੇ ਉਪਾਅ ਕੀਤੇ ਹਨ, ਬੜੇ ਯਤਨ ਕੀਤੇ ਨੇ ਕਿ ਇਹ ਸਿੱਖ ਮੈਨੂੰ ਸਜਦਾ ਕਰਨ, ਮੇਰੇ ਅੱਗੇ ਭੇਟਾਵਾਂ ਅਰਪਣ ਕਰਨ।
ਸੰਗਤ ਪਰ ਕੁਛ ਬਸ ਨਾ ਬਸਾਏ,
ਪਰ ਹੁਣ ਪ੍ਰਿਥੀ ਚੰਦ ਦਾ ਸੰਗਤ ਤੇ ਕੋਈ ਜ਼ੋਰ ਨਹੀਂ ਚੱਲਦਾ।
ਸ੍ਰੀ ਅਰਜਨ ਜੀ ਗੋਇੰਦਵਾਲ,
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ,
ਕੀਤਕ ਮਾਸ ਬਸੋ ਸੁਖ ਨਾਲ,
ਔਰ ਕਈ ਮਹੀਨੇ ਸੁੱਖਾਂ ਦੇ ਨਾਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਟਿਕੇ ਹਨ।
ਸ੍ਰੀ ਗੁਰ ਰਾਮਦਾਸ ਗੁਰਦਾਸ,
ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਭਾਈ ਗੁਰਦਾਸ ਜੀ,
ਪਟਿਓ ਆਗਰੇ ਸੰਗਤ ਪਾਸ,
ਉਹ ਗੁਰੂ ਕਾ ਦਾਸ ਗੁਰੂ ਕਾ ਸਿੱਖ ਭਾਈ ਗੁਰਦਾਸ ਜੀ, ਪਟਿਓ ਆਗਰੇ ਸੰਗਤ ਪਾਸ, ਸਤਿਗੁਰਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਹਿਲਾਂ ਹੀ ਉਹਨਾਂ ਨੂੰ ਆਗਰੇ ਦੀ ਧਰਤੀ ਤੇ ਸੰਗਤਾਂ ਦੇ ਕੋਲ ਗੁਰਮਤ ਦਾ ਪ੍ਰਚਾਰ ਕਰਨ ਦੇ ਲਈ ਭੇਜਿਆ ਸੀ।
ਸੋ ਪੀ ਤਿਆਰ ਹੋਏ ਚੱਲ ਪਰੇ,
ਉਧਰੋਂ ਭਾਈ ਗੁਰਦਾਸ ਜੀ ਵੀ ਆਗਰੇ ਤੋਂ ਤਿਆਰ ਹੋਇਆ ਹੈ ਅੰਮ੍ਰਿਤਸਰ ਦੀ ਧਰਤੀ ਤੇ ਆਉਣ ਦੇ ਲਈ।
ਸੁਣ ਪਰ ਲੋਕ ਪਿਆਨਾ ਕਰਿਓ,
ਭਾਈ ਗੁਰਦਾਸ ਜੀ ਨੇ ਆਗਰੇ ਦੀ ਧਰਤੀ ਤੇ ਸੁਣਿਆ ਕਿ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਪੰਜ ਭੂਤਕ ਸਰੀਰ ਨੂੰ ਤਿਆਗ ਗਏ ਨੇ, ਉਹ ਜੋਤੀ ਜੋਤ ਸਮਾ ਗਏ ਹਨ।
ਗੁਰ ਦੇ ਦਿਜਨ ਦਾਨ ਬੋਤੇਰਾ,
ਔਰ ਉਸ ਸਮੇਂ ਭਾਈ ਗੁਰਦਾਸ ਜੀ ਆਗਰੇ ਦੀ ਧਰਤੀ ਤੋਂ ਗੁਰੂ ਪਿਆਰ ਵਾਲੇ ਉਤੇ ਬਹੁਤ ਸਾਰੇ ਗਰੀਬਾਂ ਨੂੰ ਦਾਨ ਕਰਕੇ ਆਏ ਹਨ।
ਜਾਚਕ ਤ੍ਰਿਪਤ ਕਰੇ ਤਿਸ ਬੇਰਾ,
ਜਿੰਨੇ ਵੀ ਜਾਚਕ ਸਨ ਮੰਗਤੇ ਸਨ, ਉਹਨਾਂ ਸਾਰਿਆਂ ਨੂੰ ਖੁੱਲ ਦਿਲੀ ਦੇ ਨਾਲ ਦਾਨ ਕੀਤਾ, ਉਹ ਸਾਰੇ ਤ੍ਰਿਪਤ ਹੋ ਗਏ, ਰੱਜ ਗਏ।
ਕਲਪਤਰੂ ਅਨੁਮਾਨਤ ਕੋਈ,
ਹੁਣ ਕਵੀ ਜੀ ਕਹਿਣ ਲੱਗੇ ਬਹੁਤ ਸਾਰੇ ਸੰਸਾਰ ਦੇ ਅੰਦਰ ਕੋਈ ਕਲਪ ਬ੍ਰਿਸ਼ ਨੂੰ ਮੰਨਦਾ ਹੈ, ਕੋਈ ਕਿਸੇ ਹੋਰ ਵਸਤੂ ਨੂੰ ਮੰਨਦਾ ਹੈ।
ਕਹਿ ਚਿੰਤਾ ਮਨ ਕੋ ਬਪ ਹੋਈ।
ਜੇ ਕੋਈ ਚਿੰਤਾ ਮਣੀ ਦੀ ਆਰਾਧਨਾ ਕਰਦਾ ਉਹਨੂੰ ਮੰਨ ਰਿਹਾ ਹੈ।
ਗੋਇੰਦਵਾਲ ਨਿਕਟ ਜੋ ਗ੍ਰਾਮ,
ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਨੇੜੇ ਜੋ ਪਿੰਡ ਹਨ,
ਸੁਨ ਜਾਚਕ ਆਏ ਤਜ ਧਾਮ,
ਉਹਦੇ ਵੀ ਜਾਚਕ ਮੰਗਤੇ ਆਪਣੇ ਘਰਾਂ ਨੂੰ ਛੱਡ ਕਰਕੇ ਆਏ ਹਨ।
ਮਨ ਬਾਚਿਤ ਸਭ ਲੀ ਕਰ ਗਮਨੇ,
ਉਹ ਸਤਿਗੁਰੂ ਜੀ ਦੇ ਦਰ ਤੋਂ ਮਨ ਇੱਛਤ ਫਲ ਪ੍ਰਾਪਤ ਕਰਕੇ ਘਰਾਂ ਨੂੰ ਗਏ ਹਨ।
ਸਰਬ ਕਰਤ ਜਸ ਨਿਜ ਪਵਨੇ,
ਔਰ ਸਾਰੇ ਹੀ ਸਤਿਗੁਰੂ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮਨ ਇੱਛਤ ਫਲ ਲੈ ਕੇ ਆਪੋ ਆਪਣੇ ਘਰਾਂ ਨੂੰ ਗਏ ਨੇ, ਸਤਿਗੁਰੂ ਜੀ ਦਾ ਜਸ ਕਰਦੇ ਹਨ।
ਹੇਤ ਪਿਤਾ ਬੋ ਦੀਨ ਸਦਾਨ,
ਹੇਤ ਪਿਤਾ ਬਹੁ ਦੀਨ ਸਦਾਨ, ਬਹੁਤ ਸਾਰਾ ਦਾਨ ਇਹਨਾਂ ਗਰੀਬਾਂ ਨੂੰ ਕੀਤਾ ਹੈ।
ਕੀਰਤ ਪਸਰੀ ਬਿਦਤ ਜਹਾਨ,
ਸਾਰੇ ਜਹਾਨ ਦੇ ਵਿੱਚ ਸਤਿਗੁਰਾਂ ਦੀ ਕੀਰਤੀ ਫੈਲੀ ਹੈ।
ਪੁਨ ਸ਼੍ਰੀ ਅਰਜਨ ਹਿਰਦੇ ਵਿਚਾਰਾ,
ਫਿਰ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਹਿਰਦੇ ਦੇ ਵਿੱਚ ਵਿਚਾਰਿਆ।
ਪਿਤਾ ਨਗਰ ਬਸ ਬੇਹਿਤ ਤਾਰਾ,
ਇਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮ ਰਾਮਦਾਸ ਪਾਤਸ਼ਾਹ ਜੀ ਨੇ, ਗੁਰੂ ਪਿਤਾ ਨੇ ਇਹ ਚੱਕ ਰਾਮਦਾਸਪੁਰ ਵਸਾਇਆ ਹੈ।
ਨਾਨੇ ਕੋ ਇਸ ਥਲ ਪਰਵਾਰ,
ਕਿਉਂ ਨਾ ਪਿਤਾ ਜੀ ਨੇ ਜੋ ਨਗਰ ਵਸਾਇਆ ਉਸ ਥਾਂ ਦੇ ਉੱਪਰ ਜਾ ਕੇ ਆਪਾਂ ਰਹੀਏ, ਆਪਾਂ ਵਸੀਏ। ਇਹ ਥਾਂ ਨਾਨਾ ਗੁਰੂ ਜੀ ਦਾ ਹੈ, ਨਾਨਾ ਗੁਰੂ ਜੀ ਦਾ ਪਰਿਵਾਰ ਇੱਥੇ ਰਹਿੰਦਾ ਹੈ।
ਬਸੋ ਸੁਖੀ ਨਿਤ ਬਦੋ ਉਦਾਰ,
ਉਸ ਥਾਂ ਤੇ ਸੁੱਖਾਂ ਦੇ ਨਾਲ ਰਹੀਏ।
ਬਸਬੋ ਇਹਾ ਅਯੋਗ ਹਮਾਰੋ,
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰਿਆ ਨਾਨਕੇ ਘਰ ਦੇ ਵਿੱਚ ਰਹਿਣਾ ਠੀਕ ਨਹੀਂ ਹੈ।
ਸੰਗਤ ਦਿਨ ਪ੍ਰਤ ਆਏ ਹਜ਼ਾਰੋ,
ਹੁਣ ਦਿਨ ਪ੍ਰਤੀ ਦਿਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਹਨ।
ਖੇਦੋਤ ਸਭੀ ਬਿਦ ਜਾਨਿਓ,
ਇੱਥੇ ਜੋ ਰਵਾਂਗੇ ਤਾਂ ਬਹੁਤ ਖੇਚਲ ਹੋਵੇਗੀ।
ਚਲਨ ਸੁਧਾ ਸਰ ਕੋ ਇਤ ਠਾਨਿਓ,
ਸਤਿਗੁਰਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਚੱਕ ਰਾਮਦਾਸਪੁਰ ਜਾਣ ਦੀਆਂ ਤਿਆਰੀਆਂ ਕੀਤੀਆਂ।
ਮੋਹਨ ਅਪਰ ਮੋਹਰੀ ਸਾਥ,
ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਥੋੜਾ ਸਮਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹੇ। ਜਦੋਂ ਅੰਮ੍ਰਿਤਸਰ ਵੱਲ ਨੂੰ ਆਉਣ ਲੱਗੇ ਨੇ, ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਮਾਮਾ ਜੀ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ,
ਨਮੋ ਠਾਨ ਸ਼੍ਰੀ ਅਰਜਨ ਨਾਥ,
ਔਰ ਇਹਨਾਂ ਨੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਰਿਸ਼ਤੇਦਾਰੀ ਦੇ ਵਿੱਚ ਭਾਣਜਾ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਪਰ ਉਹ ਰਿਸ਼ਤੇਦਾਰੀ ਨੂੰ ਇੱਕ ਸਾਈਡ ਤੇ ਰੱਖ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਜਾਣ ਕਰਕੇ ਨਮਸਕਾਰ ਕੀਤੀ ਹੈ।
ਕਯੋ ਪਿਤਾ ਕੀ ਆਇਸ ਮੋਏ,
ਔਰ ਉਸ ਸਮੇਂ ਕਯੋ ਪਿਤਾ ਕੀ ਆਇਸ ਮੋਹੇ ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਮੈਨੂੰ ਮੇਰੇ ਪਿਤਾ ਦਾ ਇਹ ਹੁਕਮ ਸੀ,
ਕਾਰ ਸੁਦਾ ਸਰ ਕਰ ਬੇ ਜੋਹੇ,
ਕਿ ਜੋ ਅੰਮ੍ਰਿਤਸਰ ਦੇ ਵਿੱਚ ਕਾਰਜ ਰਹਿੰਦੇ ਨੇ ਉਹ ਕਾਰਜ ਸਾਰੇ ਸੰਪੰਨ ਕਰਨੇ ਹਨ।
ਪਹੁੰਚਾਮ ਚੈਤ ਕਰਾਈ,
ਉਸ ਥਾਂ ਦੇ ਉੱਪਰ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਕਰਕੇ ਜਿਹੜੇ ਕਾਰਜ ਅਧੂਰੇ ਪਏ ਨੇ ਉਹਨਾਂ ਅਧੂਰੇ ਕਾਰਜਾਂ ਨੂੰ ਸੰਪੂਰਨ ਕਰਨਾ ਹੈ।
ਇਮ ਕਹਿ ਮਾਤੁਲ ਆਗੇ ਅਪਾਈ,
ਇਸ ਤਰ੍ਹਾਂ ਕਹਿ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਾਮਿਆਂ ਤੋਂ, ਬਾਬਾ ਮੋਹਨ ਜੀ ਤੋਂ, ਬਾਬਾ ਮੋਹਰੀ ਜੀ ਤੋਂ ਆਗਿਆ ਲਈ ਹੈ।
ਤਿਆਰੀ ਕਰੀ ਸਗਲ ਸੰਗ ਮਿਲੇ,
ਉਸ ਸਮੇਂ ਸਤਿਗੁਰਾਂ ਨੇ ਸਾਰੀ ਤਿਆਰੀ ਕੀਤੀ ਹੈ, ਬਹੁਤ ਸਾਰੇ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਨਾਲ ਲਿਆ ਹੈ।
ਚੜ ਵਾਹਨ ਪਰ ਮਾਰਗ ਚਲੇ,
ਵਾਹਨ ਦੇ ਉੱਪਰ ਚੜ ਕਰਕੇ ਸਤਿਗੁਰੂ ਜੀ ਅੰਮ੍ਰਿਤਸਰ ਵੱਲ ਨੂੰ ਚੱਲ ਪਏ ਹਨ।
ਇਸ ਇੱਕ ਬਸ ਕੈ ਪੰਥ ਮਜਾਰਾ,
ਰਸਤੇ ਦੇ ਵਿੱਚ ਇੱਕ ਰਾਤ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਠਹਿਰੇ ਹਨ, ਇੱਕ ਰਾਤ ਰੁਕੇ ਹਨ।
ਪਹੁੰਚਿਤ ਪੇ ਸਤਿਗੁਰੂ ਉਦਾਰਾ,
ਇੱਕ ਰਾਤ ਰਹਿ ਕੇ ਫਿਰ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲੀ ਸਵੇਰ ਅੰਮ੍ਰਿਤਸਰ ਵੱਲ ਚੱਲ ਪੈਂਦੇ ਨੇ। ਹੌਲੀ ਹੌਲੀ ਪੈਂਡਾ ਤੈਅ ਕਰਦੇ ਹੋਏ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਏ ਹਨ।
ਪਿਤਾ ਸਥਾਨ ਮਾਥ ਕੋ ਟੇਕਾ,
ਉਸ ਸਮੇਂ ਪਿਤਾ ਸਥਾਨ ਮਾਥ ਕੋ ਟੇਕਾ ਆਪਣੇ ਪਿਤਾ ਜੀ ਦੇ ਪਾਵਨ ਸਥਾਨ ਤੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ, ਨਮਸਕਾਰ ਕੀਤੀ ਹੈ।
ਨਿਜ ਗ੍ਰਹਿ ਪ੍ਰਵਿਸ਼ੇ ਜਲਦ ਵਿਵੇਕਾ,
ਵਿਵੇਕ ਦੇ ਸਾਗਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਆਪਣੇ ਘਰ ਵਿੱਚ ਪ੍ਰਵੇਸ਼ ਹੋਏ ਹਨ।
ਵਸਣ ਲੱਗੇ ਸ਼੍ਰੀ ਅੰਮ੍ਰਿਤਸਰ ਮੈਂ,
ਅੰਮ੍ਰਿਤਸਰ ਦੀ ਧਰਤੀ ਤੇ ਗਰੀਬ ਨਿਵਾਸ ਸਾਹਿਬ ਜੀ ਰਹਿਣ ਲੱਗੇ ਹਨ।
ਸਿਮਰੇ ਸਤਿਗੁਰ ਆ ਗਿਆ ਉਰਮੈ,
ਔਰ ਹਿਰਦੇ ਦੇ ਵਿੱਚ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ।
ਸੰਗਤ ਸਕਲ ਆਏ ਕਰ ਪਾਸ,
ਬਹੁਤ ਸਾਰੀ ਸਿੱਖ ਸੰਗਤ ਸਤਿਗੁਰਾਂ ਦੇ ਕੋਲ ਆਉਂਦੀ ਹੈ।
ਹਰ ਪੈ ਪੇਟ ਕਰੇ ਅਰਦਾਸ,
ਬਹੁਤ ਸਾਰੀਆਂ ਪਿਟਾਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੰਗਤਾਂ ਅਰਪਣ ਕਰਦੀਆਂ ਹਨ।
ਨਗਰ ਆਗਰੇ ਤੇ ਕਰ ਬਾਸ,
ਔਰ ਬਹੁਤ ਸਾਰੀਆਂ ਪਿਟਾਵਾਂ ਅਰਪਣ ਕਰਦੀਆਂ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀਆਂ ਨੇ। ਉਧਰੋਂ ਭਾਈ ਗੁਰਦਾਸ ਜੀ ਨਗਰ ਆਗਰੇ ਤੇ ਕਰ ਵਾਸ, ਆਗਰੇ ਦੀ ਧਰਤੀ ਤੇ ਕੁਝ ਸਮਾਂ ਰਹਿ ਕੇ
ਸੰਗਤ ਬ੍ਰਿੰਦ ਸੰਗ ਗੁਰਦਾਸ,
ਬਹੁਤ ਸਾਰੀ ਸੰਗਤ ਭਾਈ ਗੁਰਦਾਸ ਜੀ ਦੇ ਨਾਲ
ਗੁਰਦਰਸ਼ਨ ਕੇ ਕਾਰਨ ਆਵਤ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਆ ਰਹੀ ਹੈ।
ਪ੍ਰੇਮ ਸਹਿਤ ਸ਼ਬਦਨ ਕੋ ਗਾਵਤ,
ਪ੍ਰੇਮ ਦੇ ਵਿੱਚ ਭਿੱਜ ਕਰਕੇ ਗੁਰੂ ਪਿਆਰ ਵਾਲੀ ਸੰਗਤਾਂ ਗੁਰੂ ਕੇ ਸ਼ਬਦ ਦਾ ਗਾਇਨ ਕਰਦੀਆਂ ਨੇ, ਕੀਰਤਨ ਕਰਦੀਆਂ ਹਨ।
ਸੰਗਤ ਮਿਲੇ ਕੀਰਤਨ ਕਰੇ,
ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆ ਕੇ ਮਿਲੀਆਂ ਹਨ।
ਸ਼ਰਮ ਤੋ ਏ ਟਿਕ ਹੈ ਨਿਸਪਰੇ,
ਸ਼ਰਮ ਤੋ ਹੋਏ ਟਿਕ ਹੈ ਨਿਸਪਰੇ, ਲੰਮਾ ਪੈਂਡਾ ਤੈਅ ਕਰਕੇ ਸੰਗਤਾਂ ਆਈਆਂ ਨੇ, ਥਕਾਵਟ ਸੀ ਤੇ ਰਾਤ ਬੜੇ ਹੀ ਆਨੰਦ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਬਤੀਤ ਕੀਤੀ।
ਪ੍ਰਥਮ ਜਾਮ ਔਰ ਪਾਛਲ ਜਾਮੋ,
ਪ੍ਰਥਮ ਜਾਮ ਔਰ ਪਾਛਲ ਜਾਮੋ, ਪਹਿਲੇ ਪਹਿਰ ਤੇ ਪਾਛਲ ਜਾਮੂ ਤੇ ਪਿਛਲਾ ਪਹਿਰ ਅੰਮ੍ਰਿਤ ਵੇਲਾ, ਪਹਿਲੇ ਪਹਿਰੇ ਫੁੱਲੜਾ ਫਲ ਭੀ ਪੱਛਾ ਰਾਤ, ਪਹਿਲੇ ਪਹਿਰ ਦੇ ਵਿੱਚ ਇਹਨੂੰ ਫੁੱਲ ਲੱਗਦਾ ਹੈ ਤੇ ਅੰਮ੍ਰਿਤ ਵੇਲੇ ਫਲ ਲੱਗਦੇ ਨੇ। ਪਹਿਲੇ ਪਹਿਰ ਸ਼ਾਮ ਨੂੰ ਰਾਤ ਦੇ ਸਮੇਂ ਸੌਣ ਵੇਲੇ ਸੋਹਿਲਾ ਸਾਹਿਬ ਦਾ ਪਾਠ ਕੀਤਾ ਹੈ, ਪਹਿਲੇ ਪਹਿਰੇ ਫੁੱਲੜਾ, ਸੌਣ ਲੱਗੇ ਨੇ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਹੈ, ਇਹ ਫੁੱਲ ਲੱਗੇ ਨੇ ਤੇ ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ, ਇਸ਼ਨਾਨ ਕੀਤਾ ਹੈ। ਇਸ ਲਈ ਸਤਿਗੁਰੂ ਜੀ ਕਹਿਣ ਲੱਗੇ ਭਾਈ ਤਿੰਨਾਂ ਦਰਿਆਵਾਂ ਸਿਓ ਦੋਸਤੀ, ਦਰਿਆਵਾਂ ਦੋਸਤੀ ਦਾ ਭਾਵ ਅੰਮ੍ਰਿਤ ਵੇਲੇ ਜਲ ਦੇ ਨਾਲ ਇਸ਼ਨਾਨ ਕਰਨਾ ਹੈ। ਪਹਿਲਾਂ ਦਰਿਆਵਾਂ ਤੇ ਜਾ ਕਰਕੇ ਇਸ਼ਨਾਨ ਕਰਦੇ ਸਨ, ਉਹ ਗੁਰਮੁਖ ਪਿਆਰਿਆਂ ਨੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ। ਫਲ ਭੀ ਪੱਛਾ ਰਾਤ, ਅੰਮ੍ਰਿਤ ਵੇਲੇ ਉੱਠ ਖੜਨਾ, ਬਾਣੀ ਦਾ ਜਾਪ ਕਰਨਾ, ਇਹ ਫਲ ਪ੍ਰਾਪਤ ਹੋ ਜਾਂਦਾ ਹੈ, ਇਹ ਫਲ ਮਿਲਦਾ ਹੈ। ਹੁਣ ਇਹਨਾਂ ਗੁਰਸਿੱਖਾਂ ਨੇ ਪਹਿਲੇ ਪਹਿਰ, ਰਾਤ ਦਾ ਜੋ ਪਹਿਲਾ ਪਹਿਰ ਹੈ, ਉਸ ਸਮੇਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਸੋਹਿਲਾ ਕਰਕੇ ਆਰਾਮ ਕੀਤਾ ਹੈ, ਅੰਮ੍ਰਿਤ ਵੇਲਾ ਸੰਭਾਲਿਆ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਨਿਤਨੇਮ ਕੀਤਾ ਹੈ।
ਗਾਵਤ ਸੰਗਤ ਕੀਰਤ ਨਾਮੋ,
ਔਰ ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਉੱਚੀ ਆਵਾਜ਼ ਦੇ ਵਿੱਚ ਗੁਰੂ ਕੀ ਕੀਰਤੀ ਕਰਦੀਆਂ ਹਨ।
ਪੰਥ ਚਲਤ ਮਿਲ ਕੀਰਤਨ ਕਰੇ,
ਔਰ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਜਦੋਂ ਆਗਰੇ ਤੋਂ ਚੱਲੇ ਨੇ ਨਾ, ਔਰ ਇਹ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਆ ਰਹੀਆਂ ਸਨ, ਗੁਰੂ ਵੱਲ ਆ ਰਹੀਆਂ ਨੇ, ਆਗਰੇ ਤੋਂ ਕੀਰਤਨ ਕਰਦੀਆਂ ਹੋਈਆਂ ਰਸਤੇ ਦੇ ਵਿੱਚ ਗੁਰੂ ਗੁਰੂ ਕਰਦੀਆਂ ਹੋਈਆਂ ਇਹ ਸੰਗਤਾਂ ਆਈਆਂ ਹਨ।
ਸਤਿਗੁਰ ਪ੍ਰੇਮ ਮਹਾ ਉਰ ਤਰੇ,
ਔਰ ਸੱਚੇ ਸਾਹਿਬ ਦਾ ਪ੍ਰੇਮ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਇਹਨਾਂ ਸੰਗਤਾਂ ਦੇ ਟਿਕਿਆ ਹੋਇਆ ਹੈ।
ਇਮ ਦਿਨ ਪ੍ਰਤ ਸੰਗਤ ਚੱਲ ਆਵਤ,
ਦਿਨ ਪ੍ਰਤੀ ਦਿਨ ਹਰ ਰੋਜ਼ ਹੀ ਸੰਗਤਾਂ, ਜਿੱਥੇ ਰਾਤ ਪੈ ਜਾਂਦੀ ਹੈ ਉੱਥੇ ਰਾਤ ਆਨੰਦ ਦੇ ਨਾਲ ਬਤੀਤ ਕਰਦੀਆਂ ਨੇ, ਸਵੇਰ ਹੁੰਦਿਆਂ ਹੀ ਗੁਰੂ ਜਸ ਕਰਦੀਆਂ ਹੋਈਆਂ ਅੰਮ੍ਰਿਤਸਰ ਵੱਲ ਨੂੰ ਚੱਲ ਪੈਂਦੀਆਂ ਹਨ।
ਮੁਖ ਗੁਰਦਾਸ ਸਬਨ ਹਰ ਖਾਵਤ,
ਤੇ ਅੱਗੇ ਭਾਈ ਗੁਰਦਾਸ ਜੀ ਨੇ ਇਹਨਾਂ ਸੰਗਤਾਂ ਦੇ ਕਮਾਂਡ ਕਰ ਰਹੇ ਨੇ, ਮੁੱਖ ਤੋਂ ਭਾਈ ਗੁਰਦਾਸ ਜੀ ਇਹਨਾਂ ਸੰਗਤਾਂ ਦੇ ਨਾਲ ਵਚਨ ਵਿਲਾਸ ਕਰਦੇ ਨੇ, ਹਿਰਦੇ ਦੇ ਅੰਦਰ ਬੜੀ ਹੀ ਪ੍ਰਸੰਨਤਾ ਹੈ।
ਤੀਰ ਬਿਪਾਸਾ ਕੇ ਤਬ ਆਏ,
ਇਸ ਤਰ੍ਹਾਂ ਗੁਰੂ ਕਾ ਜਸ ਕਰਦੀਆਂ ਹੋਈਆਂ ਕੀਰਤੀ ਕਰਦੀਆਂ ਹੋਈਆਂ ਇਹ ਵਿਆਸ ਦਰਿਆ ਦੇ ਕਿਨਾਰੇ ਪਹੁੰਚ ਗਏ ਹਨ।
ਜਲ ਗੰਭੀਰ ਥਾਨੇ ਪਾਏ,
ਵਿਆਸ ਦਰਿਆ ਦੇ ਵਿੱਚ ਪਾਣੀ ਗੰਭੀਰ ਹੈ, ਬਹੁਤ ਜ਼ਿਆਦਾ ਪਾਣੀ ਹੈ, ਕੋਈ ਥਾਂ ਨਹੀਂ ਪੈਂਦੀ ਕਿ ਇੱਥੇ ਕਿੰਨਾ ਕੁ ਡੂੰਘਾ ਹੈ।
ਨਿਕਟ ਤਰੀ ਨੇ ਉਤਰੇ ਪਾਰ,
ਹੁਣ ਨੇੜੇ ਕੋਈ ਬੇੜੀ ਵੀ ਨਹੀਂ ਹੈ, ਇਸ ਵਿਆਸ ਦਰਿਆ ਦੇ ਕਿਨਾਰੇ ਹੀ ਉਤਾਰਾ ਕੀਤਾ ਹੈ।
ਠਾਂਡੇ ਹੀਰੇ ਨਦੀ ਕਿਨਾਰੇ,
ਉਸ ਸਮੇਂ ਵੇਖ ਰਹੇ ਨੇ ਉਤਰ ਕੇ, ਉੱਥੇ ਖਲੋ ਗਏ, ਦੇਖਦੇ ਨੇ ਕਿਤੇ ਨੇੜੇ ਤੇੜੇ ਕੋਈ ਬੇੜੀ ਨਜ਼ਰ ਨਹੀਂ ਆਉਂਦੀ।
ਬਾਸੇ ਜਾਮਨੀ ਜੇ ਇਸ ਥਾਨ,
ਗੁਰਸਿੱਖ ਕਹਿਣ ਲੱਗੇ, ਭਾਈ ਗੁਰਦਾਸ ਜੀ ਵੀ ਕਹਿਣ ਲੱਗੇ, ਭਾਈ ਜੇ ਇੱਥੇ ਰਾਤ ਰਹਿੰਦੇ ਹਾਂ,
ਆਵੇਂ ਨੋਕਾ ਪ੍ਰਾਤੀ ਜਾਨ,
ਤੇ ਆਪਾਂ ਜਾਂਦੇ ਹਾਂ ਇੱਥੇ ਰਹਿ ਪਈਏ ਰਾਤ, ਤੇ ਸਵੇਰ ਆਉਂਦਿਆਂ ਤੱਕ ਕੋਈ ਨੌਕਾ ਕੋਈ ਬੇੜੀ ਜ਼ਰੂਰ ਆਵੇਗੀ।
ਸਕਲ ਵਸਤ ਤੇ ਰਹਿ ਉਹ ਖਾਈ,
ਤਾਂ ਸਾਰੀ ਵਸਤੂ ਦਾ ਵੀ ਇੱਥੇ ਰਹਿਣਾ ਰੱਖਣਾ ਠੀਕ ਨਹੀਂ ਹੈ।
ਸੰਗਤ ਸਗਰੀ ਸ਼੍ਰਮ ਕੋ ਪਾਈ,
ਦੂਸਰਾ ਸੰਗਤ ਵੀ ਬਹੁਤ ਥੱਕੀ ਹੋਈ ਹੈ।
ਏਵ ਵਿਚਾਰਤ ਉਰ ਗੁਰਦਾਸ,
ਭਾਈ ਗੁਰਦਾਸ ਜੀ ਮਨ ਦੇ ਅੰਦਰ ਵਿਚਾਰਦੇ ਹਨ,
ਇੱਕ ਸਿੱਖ ਪਠਤ ਹੁਤੋ ਥਿਤ ਪਾਸ,
ਇੱਕ ਗੁਰੂ ਕਾ ਸਿੱਖ ਬੜੇ ਪਿਆਰ ਦੇ ਨਾਲ ਥਿਤ ਹੋ ਕੇ ਸਥਿਰ ਹੋ ਕੇ ਮਨ ਇੰਦਰੀਆਂ ਨੂੰ ਰੋਕ ਕੇ ਗੁਰੂ ਕੇ ਵਚਨ ਪੜ ਰਿਹਾ ਸੀ।
ਸਿਰੇ ਮੁਖ ਵਾਕ ਗੁਰ ਕਾ ਬਚਨ ਬਸੈ ਜੀ ਨਾਲੇ,
ਔਰ ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਗੁਰੂ ਕਾ ਸਿੱਖ ਸਤਿਗੁਰਾਂ ਦੇ ਇਹ ਵਚਨ ਪੜ ਰਿਹਾ ਸੀ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਆ ਗੁਰੂ ਕਾ ਬਚਨ ਜਿੰਦ ਦੇ ਨਾਲ ਨਿਭਦਾ ਹੈ।
ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ, ਪਾਏ ਨਾ ਸਾਕੇ ਜਾਲੇ,
ਆ ਗੁਰੂ ਕਾ ਵਚਨ ਆ ਜਿਹੜਾ ਇਹਨੂੰ ਜਲ ਡਬੋ ਨਹੀਂ ਸਕਦਾ, ਚੋਰ ਚੁਰਾ ਨਹੀਂ ਸਕਦਾ, ਇਹਨੂੰ ਅੱਗ ਜਲਾ ਨਹੀਂ ਸਕਦੀ।
ਰਹਾਓ,
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਇਹ ਵਚਨ ਕਰਦੇ ਹਨ। ਗੁਰੂ ਕਾ ਪਿਆਰ ਵਾਲਾ ਗੁਰਸਿੱਖ ਇਹਨਾਂ ਭਰੋਸਾ ਕਰਕੇ ਗੁਰੂ ਦੇ ਵਚਨ ਗਾ ਰਿਹਾ ਹੈ। ਆਓ ਆਪਾਂ ਵੀ ਬੜੇ ਪਿਆਰ ਦੇ ਨਾਲ ਗੁਰੂ ਕੇ ਵਚਨਾਂ ਨੂੰ ਚੇਤੇ ਕਰ ਲਈਏ, ਹਿਰਦੇ ਵਿੱਚ ਵਸਾ ਲਈਏ। ਗੁਰ ਕਾ ਵਚਨ ਵਸੈ ਜੀ ਨਾਲੇ, ਗੁਰ ਕਾ ਵਚਨ ਵਸੈ ਜੀ ਨਾਲੇ,
ਗੁਰ ਕਾ ਵਚਨ ਵਸੈ ਜੀ ਨਾਲੇ, ਗੁਰ ਕਾ ਵਚਨ ਵਸੈ ਜੀ ਨਾਲੇ,
ਗੁਰ ਕਾ ਵਚਨ ਵਸੈ ਜੀ ਨਾਲੇ, ਗੁਰ ਕਾ ਵਚਨ ਵਸੈ ਜੀ ਨਾਲੇ,
ਗੁਰ ਕਾ ਵਚਨ ਵਸੈ ਜੀ ਨਾਲੇ, ਗੁਰ ਕਾ ਵਚਨ ਵਸੈ ਜੀ ਨਾਲੇ।
ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ,
ਨਹਾਏ ਨ ਸਾਕੈ ਜਾਲੇ,
ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਪਾਏ ਨ ਸਾਕੈ ਜਾਲੇ,
ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਪਾਏ ਨ ਸਾਕੈ ਜਾਲੇ,
ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਪਾਏ ਨ ਸਾਕੈ ਜਾਲੇ।
ਗੁਰੂ ਕਿਰਪਾ ਕਰੇ ਸਾਡਾ ਵੀ ਐਸਾ ਵਿਸ਼ਵਾਸ ਗੁਰੂ ਤੇ ਵੱਧ ਜਾਵੇ, ਇਹ ਭਰੋਸਾ ਗੁਰੂ ਤੇ ਬਣ ਜਾਵੇ, ਫਿਰ ਸਾਡਾ ਸਾਰਿਆਂ ਦਾ ਜੀਵਨ ਸੁਹੇਲਾ ਹੋ ਜਾਏਗਾ, ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਣਗੇ। ਦਾਸ ਇਹਨਾਂ ਬਚਨਾਂ ਦੇ ਨਾਲ ਖਿਮਾ ਦਾ ਜਾਚਕ